इत यादक कह सुन कर त्यारी किसते सुनी गुरु सुध सारी राजपूतन के देश मझारा विचरत उतक गए उधारा
धन धन साहब श्री गुरु गोबिंद साहब महाराज जी पावन पवित्र जी सजी हुई गुरु खालसा साहब सिंह जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह। धन धन सतगुरु गुरु गोबिंद सिंह साहब जी महाराज राजपुताने इलाके पहुंचे हुए ने भाई दया सिंह जी भाई धर्म सिंह जी आके मिले बगौर साहब का जंग श्रवण किया है। सो इस तरह बहादुर शाह ने भाई नंद लाल जी ने भेजा उन्होंने बेनती की है। सो सतगुरु सच्चे पातशाह बारे पता लग्या कि राजपुताने इलाके विच हन इस तरह हाकम जो वड्डा सी बहादुर शाह दा उधर नूं लैके नंद लाल भाई नंद लाल जी चले ने। सो इस तरह सतगुरु महाराज दा मिलाप चाहते हैं पुराना प्यार है बहादुर शाह दे नाल दारा शकोरे नाल पुराना प्यार सी इन्हां दा इस करके उन्होंने विचोले पाए ने विच कि तुसी सतगुरु जी अगे बेनती करो कि मैनू राज दवा देन। सो आओ श्रवण करते हैं अगे किस प्रकार सतगुरु जिन्हां दे मन दे अंदर कोई किसी नाल वैर नहीं है जो शरण आवै ते कंठ लावै मेरे बिरद स्वामी संदा जो भी कोई मंगता है आके दात दात बख्शिश करते हैं। बस शर्त यह है कि वह शुद्ध मन नाल आवे। बहादुर शाह शुद्ध मन नाल आया बख्शिश करे जे बिच जो जाके वह मन बिगड़ गया तो फिर वो भी चमत्कार देखांगे। आओ श्रवण करते हैं प्यार सत्कार नाल गज के आखो सतनाम श्री वाहेगुरु साहिब जी सतनाम श्री वाहेगुरु साहिब जीओ।
इत यादक कै सुन कर त्यारी
इत यादक सुन के कि सतगुरु जी तो मेरा कार्य सिद्ध हो जाएगा। भाई नंद लाल जी ने वचन किया कुछ सिपाही कुछ हाकम दे के भेजना किया
किसते सुनी गुरु सुध सारी
किसी तो फिर सुनी राजा को इंतजाम बहुत होंगे ने किड़े बंदे का पता करना कितने झट पता ला लेंदे ने किसी बंदे तो खबर सुनी कि महाराज कितने हैं।
राजपूतन के देश मजारा
सुनिया है कहते उन्होंने बारे राजपूतों के इलाके
विचरत को गए उधारा।
सो उदार श्रेष्ठ सतगुरु महाराज सच्चे पातशाह विचरते हुए उस पासे गए ने
हाकम राय संग निज लीना।
सो अपना जोड़ा हाकम सी नाल राजे का जोड़ा खास वड्डा वजीर हुंदा है नाल लेके चले
नंद लाल गमण्यो जित चीना।
भाई नंद लाल जी जिधर नू चीना तो भाग जाने के इस पासे हन सतगुरु तो हुण इतिहास वाले कई बार अपनी कर जांदे ने भाई नंद सिंह जी का बन चुके भाई नंद लाल सिंह प्रेम गुरु घर का भी है। बहादुर शाह नू जदों पैदा नहीं सी हो रहा उदों अठवें पातशाह को बेनती भेजी सी नरंगे ने कि बेगम बड़ी तकलीफ दे विच है सो औलाद बालक नहीं हो रहा जन्म नहीं लै रहा बच्चा। फिर सतगुरु ने जपजी साहब का पाठ करके तो फिर जल भेजा सी ਜਦੋਂ ਉਹਦੀ ਮਾਤਾ ਨੂੰ ਜਲ ਛਕਾਇਆ ਤਾਂ ਬਹਾਦਰ ਸ਼ਾਹ ਨੇ ਜਨਮ ਲਿਆ ਸੀ। ਇਹ ਗੁਰਬਾਣੀ ਦੇ ਫਿਰ ਪ੍ਰਭਾਵ ਤਾਂ ਪੈਂਦੇ ਕਿ ਸ਼ਰਧਾ ਤਾਂ ਪੈਦਾ ਹੋ ਹੀ ਜਾਂਦੀ ਹੈ, ਕੋਈ ਕੁਦਰਤੀ ਮਜਬੂਰੀਆਂ ਵੀ ਹੋਈਆਂ। ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਪਣੇ ਬੰਦੇ ਭੇਜੇ ਨੇ।
ਮਾਰ ਬਗੌਰ ਸਿਵਰ ਕਿਆ ਜਹਾਂ,
ਜਿੱਥੇ ਬਗੌਰ ਅਸਥਾਨ ਤੇ ਮਾਰ ਕੇ ਉੱਥੇ ਦੇ ਜੋ ਵਿਰੋਧੀ ਰਾਜਾ ਸੀ ਉਹਨੂੰ ਮਾਰ ਕੇ ਸਤਿਗੁਰੂ ਜੀ ਨੇ ਉੱਥੇ ਆਪਣਾ ਡੇਰਾ ਲਾਇਆ ਸੀ। ਜਿੱਥੇ
ਪਹੁੰਚੇ ਤੂਰਨ ਕਰਤੇ ਤਹਾਂ,
ਕਾਹਲੀ ਦੇ ਨਾਲ ਕਿਉਂਕਿ ਬੜੀ ਜ਼ਰੂਰਤ ਸੀ, ਤੇਜ ਘੋੜ ਸਵਾਰ ਨਾਲ ਗਏ, ਹੁਕਮ ਸੀ ਕਿ ਕਿਤੇ ਵਿਸ਼ਰਾਮ ਨਹੀਂ ਕਰਨਾ, ਸਿੱਧੇ ਸਤਿਗੁਰੂ ਕੋਲ ਜਾ ਕੇ ਹੀ ਵਿਸ਼ਰਾਮ ਕਰਨਾ।
ਬੈਠੇ ਸ੍ਰੀ ਪ੍ਰਭ ਬੀਚ ਦੀਵਾਨ,
ਜਦੋਂ ਇਹ ਪਹੁੰਚੇ ਤਾਂ ਸਤਿਗੁਰੂ ਮਹਾਰਾਜ ਜੀ ਸੋਹਣਾ ਦੀਵਾਨ ਸਜਾ ਕੇ, ਜਿਵੇਂ ਹੁਣ ਆਪਾਂ ਬੈਠੇ ਹਾਂ ਦੀਵਾਨ ਦੇ ਵਿੱਚ, ਹੁਣ ਸਤਿਗੁਰੂ ਜੀ ਸਾਡੇ ਵਿੱਚ ਸੁਸ਼ੋਭਿਤ ਨੇ, ਦਰਸ਼ਨ ਦੇ ਰਹੇ ਮਹਾਰਾਜ ਜੀ। ਇਸੇ ਤਰ੍ਹਾਂ ਸਤਿਗੁਰੂ ਸੰਗਤਾਂ ਦੇ ਭਲੇ ਵਾਸਤੇ ਸ਼ੁਰੂ ਤੋਂ ਕੀਰਤਨ ਆਪ ਸੁਣਦੇ, ਸੰਗਤ ਨੂੰ ਸੁਣਾਉਂਦੇ, ਕਥਾ ਵੀ ਸੁਣਦੇ ਸਨ। ਉਹ ਆਪ ਸਤਿਗੁਰੂ ਮਹਾਰਾਜ ਇਸ ਕਰਕੇ ਵਿੱਚ ਬੈਠਦੇ ਨੇ ਕਿ ਸੰਗਤ ਵੀ ਸੁਣੇ, ਤਾਂ ਕਿ ਸਾਰਿਆਂ ਦਾ ਭਲਾ ਹੋ ਜਾਵੇ।
ਭੇਟ ਅਨੇਕ ਲੈ ਗਿਆਨ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਹੀਰੇ ਮੋਤੀ ਜਵਾਹਰਾਤ ਆਦਿਕ ਲੈ ਕੇ ਮਿਲੇ ਨੇ।
ਚਰਨ ਕਮਲ ਪਰ ਸੀਸ ਟਿਕਾਏ,
ਚਰਨਾਂ ਕਮਲਾਂ ਤੇ ਆ ਕੇ ਮਹਾਰਾਜ ਦਸਵੇਂ ਪਾਤਸ਼ਾਹੀ ਦੇ ਮੱਥਾ ਟੇਕਿਆ।
ਪੁੰਨ ਸਾਹਿਬ ਬੇਨਤੀ ਦੇਣ ਸੁਣਾਏ,
ਫਿਰ ਸਾਰੀ ਬੇਨਤੀ ਬੜੇ ਢੰਗ ਤਰੀਕੇ ਪਿਆਰ ਦੇ ਨਾਲ ਸੁਣਾਈ ਹੈ।
ਸ਼ਾਹ ਬਹਾਦਰ ਦਾਸ ਤੁਹਾਰਾ,
ਮਹਾਰਾਜ ਜੀ ਜਿਹੜਾ ਬਹਾਦਰ ਸ਼ਾਹ ਹੈ ਨਾ ਜੀ, ਇਹ ਤੁਹਾਡਾ ਦਾਸ ਹੈ ਜੀ।
ਉਹ ਸ਼ਰਨ ਕਰ ਜੋਰ ਉਚਾਰਾ,
ਉਹ ਦੋਵੇਂ ਹੱਥ ਜੋੜ ਕੇ ਤੁਹਾਡੀ ਸ਼ਰਨ ਵਿਚ ਪੈ ਕੇ ਇਉਂ ਬੇਨਤੀਆਂ ਕਰਦਾ ਹੈ।
ਕਿਰਪਾ ਕਰੋ ਆਪ ਬਣੋ ਸਹਾਏ,
ਉਹਨੇ ਬੇਨਤੀ ਕਰ ਭੇਜੀ ਹੈ ਕਿ ਆਪ ਜੀ ਹੁਣ ਕਿਰਪਾ ਕਰਕੇ ਸਹਾਇਤਾ ਕਰੋ ਜੀ।
ਰਿਪ ਭਰਾਤਾ ਤੇ ਲਿਹੋ ਬਚਾਏ,
ਜਿਹੜਾ ਮੇਰਾ ਰਿਪ ਦੁਸ਼ਮਣ ਹੈ, ਭਰਾ ਦੁਸ਼ਮਣ ਬਣਿਆ ਹੋਇਆ ਹੈ, ਉਹਦੇ ਕਰਕੇ ਬਹੁਤ ਜੰਗ ਹੋ ਰਿਹਾ, ਸਾਰੀ ਫੌਜ ਉਹਦੇ ਪਾਸ ਹੈ, ਉਹਦੇ ਤੋਂ ਮੇਰੀ ਰੱਖਿਆ ਕਰੋ ਜੀ।
ਜਿੱਤ ਯਾਦਕ ਬੇਨਤੀ ਸੁਣ ਕਰਕੇ,
ਸੋ ਇਤਿਹਾਦਕ ਇਹ ਬੇਨਤੀਆਂ ਗੁਰੂ ਗਰੀਬ ਨਿਵਾਜ ਨੇ, ਇਹ ਖੇਡ ਤਾਂ ਆਪ ਹੀ ਵਰਤਾਉਂਦੇ ਨੇ, ਸਾਰੀ ਖੇਡ ਆਪ ਵਰਤਾਈ ਹੋਈ ਹੈ ਕਿ ਇੱਥੇ ਆਉਣਗੇ ਫਿਰ ਫਲਾਨੇ ਨੂੰ ਗੱਡੀ ਤੇ ਬਿਠਾਉਣਾ ਹੈ, ਆਹ ਤਰੀਕਾ ਬਣਾਉਣਾ ਹੈ, ਇਸ ਤਰ੍ਹਾਂ ਬੇਨਤੀਆਂ ਸੁਣੀਆਂ।
ਸਹਿਜ ਸੁਭਾਵਿਕ ਬਾਕ ਉਚਰ ਕੇ,
ਸਹਿਜ ਸੁਭਾਵਿਕ ਹੀ ਸੁਤੇ ਸਿੱਧ ਗੁਰਾਂ ਨੇ ਬਾਕ ਕੀਤੇ।
ਹਮ ਸਲਤਨ ਜੰਕੀ ਦੇਤਾ ਹੈ,
ਮਹਾਰਾਜ ਕਹਿੰਦੇ ਅਸੀਂ ਹਾਂ ਦੇਵਾਂਗੇ, ਸਾਰੇ ਜੱਗ ਦੀ ਸੁਲਤਾਨੀ ਦੇਵਾਂਗੇ ਉਹਨੂੰ।
ਇੱਕ ਸਵਾਲ ਮਨ ਮਨ ਮਾਹੇ,
ਜੇ ਬਹਾਦਰ ਸ਼ਾਹ ਸਾਡਾ ਇੱਕ ਸਵਾਲ ਮਨ ਦੇ ਅੰਦਰ ਮੰਨੇ, ਅਸੀਂ ਵੀ ਉਹਨੂੰ ਇੱਕ ਫਿਰ ਸਵਾਲ ਪਾਵਾਂਗੇ, ਜਿਵੇਂ ਉਹਨੇ ਸਾਨੂੰ ਪਾਇਆ, ਅਸੀਂ ਵੀ ਉਹਨੂੰ ਇੱਕ ਸ਼ਰਤ ਰੱਖਾਂਗੇ, ਜੇ ਉਹ ਸਾਡੀ ਸ਼ਰਤ ਮਨਜ਼ੂਰ ਹੈ ਉਹਨੂੰ ਤਾਂ ਰਾਜ ਦੇਵਾਂਗੇ।
ਨਿਜ ਪਿੱਤ ਕੇ ਸਮ ਹੋਏ ਨਾ ਕੂੜਾ,
ਉਹਨੂੰ ਜਾ ਕੇ ਕਹਿ ਦਿਓ ਕਿ ਆਪਣੇ ਪਿਓ ਵਰਗਾ ਕੂੜਾ ਨਾ ਹੋਵੇ, ਝੂਠਾ ਨਾ ਹੋਵੇ, ਦਗਾ ਕਰਨ ਵਾਲਾ, ਫਰੇਬੀ, ਢੰਗੀ, ਧੋਖੇਬਾਜ, ਛਲੀਆ, ਬੇਅੰਤ, ਜਿਹਦੇ ਅੰਦਰ ਔਗਣੀ ਔਗਣ ਸੀ ਉਹਦੇ ਪਿਤਾ ਦੇ ਅੰਦਰ, ਔਰ ਲੋਕਾਂ ਨੂੰ ਮੁਤਸਬੀ ਸੀ ਬੜਾ ਮਾਰਨ ਵਾਲਾ ਧਾਰਮਿਕ ਬੰਦਿਆਂ ਨੂੰ, ਜੇ ਤਾਂ ਇਉਂ ਕਰਨਾ ਫਿਰ ਤਾਂ ਇਹਦੇ ਨਾਲ ਅਸੀਂ ਉਹੀ ਚੰਗੇ ਹਾਂ, ਫਿਰ ਤਾਂ ਰਾਜ ਦੀ ਵੀ ਲੋੜ ਨਹੀਂ, ਤੇ ਜੇ ਕਰਨਾ ਭਲੇ ਦਾ ਕੰਮ ਰਾਜੇ ਚੂਲੀ ਨਿਆਓ ਕੀ, ਤਾਂ ਫਿਰ ਅਸੀਂ ਇਹਦੇ ਨਾਲ ਹੈ।
ਉਹ ਕਾਰਜ ਇਸ ਕੋ ਹੋਏ ਪੂਰਾ,
ਮਹਾਰਾਜ ਕਹਿੰਦੇ ਹਾਂ ਫਿਰ ਇਹਦਾ ਕਾਰਜ ਪੂਰਾ ਹੋ ਸਕਦਾ ਜੇ ਇਹ ਬੰਦਾ ਤੈਨੂੰ ਮਨ ਅੰਦਰੋਂ ਸਾਫ਼ ਹੋ ਕੇ ਗੱਲ ਕਹੇ ਕਿ ਹਾਂ ਮਹਾਰਾਜ ਮੈਂ ਕੋਈ ਮਾੜਾ ਕੰਮ ਨਹੀਂ ਕਰਾਂਗਾ, ਗੁਰੂ ਘਰ ਨਾਲ ਅੱਛਾ ਵਰਤਾਂਗਾ।
ਸੁਣ ਕੇ ਨੰਦ ਲਾਲ ਹਰਕਾਇਓ,
ਸੁਣ ਕੇ ਭਾਈ ਨੰਦ ਲਾਲ ਜੀ ਬੜੇ ਪ੍ਰਸੰਨ ਹੋਏ।
ਧੰਨ ਗੁਰੂ ਕੈ ਸੀਸ ਨਵਾਇਓ,
ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੁਸੀਂ ਕਹਿ ਕੇ ਸੀਸ ਨਿਵਾਇਆ।
ਕਹੋ ਆਪ ਕਹੋ ਮੈਂ ਸਭ ਕਹੋ,
ਮਹਾਰਾਜ ਜੀ ਜਿਵੇਂ ਆਪ ਨੇ ਬਚਨ ਕੀਤਾ ਹੈ ਮੈਂ ਇਸੇ ਪ੍ਰਕਾਰ ਹੀ ਜਾ ਕੇ ਸਾਰੀ ਗੱਲ ਇਨ ਬਿਨ ਦੱਸ ਦਿਆਂਗਾ ਜੀ।
ਮਨ ਸਵਾਲ ਭਲੇ ਮੈਂ ਕਹੋ,
ਵਿਸ਼ੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ وہ جڑا ہے مانے سوال سوال مننے گا کیوں نہیں مننے گا میں بھلے طریقے نال بہادر شاہ نو جا کے یہ منا لواں گا
اب تو جیون کی نہیں آسا
کیونکہ ہوں تو بہادر شاہ نو جیون دی بھی آس باقی نہیں ہے میں جا کر کے شیگر ہی وہ سارا کچھ دساں گا
رب تے رخ سد ہوئے کر تائے
مہاراج جی تو آگا لے کے ودائگی لے کے چھیتی نال گھوڑے بجا لے
ملے آن کر سگل سنائے
آ کر کے ملے پھر دسویں پاتشاہ دے بچن سنائے
جس ود پیو باق لے مان
اس طرح ہویا کہ تسی باق مان لو ست بچن کہو
لکھ دیجے اپنے اب پان
اس کر کے تسی دیکھ لو جڑا باق گرا نے کہا ہے نا وہ باق تسی اپنے ہوں ہتھاں نال سانو چٹھی دیکھ کے دو بھی ہاں میں اے بچن مننے
ایک سوال گرو کہے سو لے
تو ایک سوال ہے ستگرو سچے پاتشاہ دا وہ تسی مننا ہے
جگ کی سلطن تجھ کو دے
تانو جگ دی سلطانی ملے گی چکرواتی بادشاہ بنو گے
مرشد ایک بہادر شاہ
تو ایک بہادر شاہ جو مرشد ہے
سو بوجت پا سب کے ماہو
اس نے سارے پوچھنا کیتا
گر کے سنگ سین کہ
بہادر شاہ کا مرشد ایک پوچھتا کہ گران دے نال کنی ک فوج ہے جیڑی ساڈی مدد کر دین گے بائی لاکھ فوج تارا آجم دے نال دس ہزار توپاں نے ستگرو کول کنی ک فوج ہے ودو ود ہزار دو ہزار پانچ ہزار دس ہزار کنا ک بندہ ہوے گا انہوں دے پاس
کملا دہ کہو بد تیتے
وہ سانو بری دسو کہ ستگرو جی کیڑے آسرے کہندے نے کہ اسی راج لے کے دے دیاں گے انہوں کو کی چیز ہے جی جہد کر کے سانو راج لے دین گے وہ
نند لال نے کہ سمجھاؤ
بھائی نند لال جی نے کہے کہ اس طرح سمجھایا
بٹ دل جان جو باق الاو
بڑا دل جان کے جڑا تسی باق کہا ہے
گر سمرت چاہے سو کر
سمرت پرشاں فوج کی لوڑ نہیں پیندی ہندی فوج کی لوڑ تو راجیاں ہندی ہے ستگرو جی فوج کی لوڑ نہیں وہ تو سمرت نے ساری گلوں
پرے رتاوے ریت پرے
وہ تو پریا ہاں خالی کرنا جانتے ہیں تو جہے خالی نے انہوں بھر سکتے ہیں انہوں کو کوئی لوڑ ہی نہیں پی کسی بھی چیز کی
نہ سنسے کری ہے چت کوئے
اس کر کے تسی من دے اندر سنسا نہ کرو کسی پرکار دا بھی
جن پرب کہے کاس ہوئے
جن پربھو جی کہن گے اسی پرکار ہی کارج ہوئے گا
جے تن کو کہو تم مانو
جے انہوں نے کہا ہے بچن تسی مان لو گے
سگرے شنک سن میں ہانا
یہ جان لو گے انہوں نے صرف اتنا کہنا کہ ست بچن مہاراج بس ست بچن کہن دی دیرا تیرے سارے سنکٹ مک جان گے
دور نہیں جگ بتت بڑائی
سو پھر دور نہیں گل سارے جگ وچ تیری بڑیائی ہو جاوے گی
پوجا سب سری نانک تھائے
سو گرو نانک دیو مہارا سچے پاتشاہ تھان تے انہاں دی پوجا کردے سارے
کہے بہادر شاہ سنیجا
بہادر شاہ کہیں لگے سننا کرو
اب کے گمنو نرنے کیجا
تو ہن کے جانا کرو تے نرنے کرو چنگی طرح
ایک سوال مان ہے جرم کہ
ہاں یہ گل ٹھیک ہے کہ جو ایک سوال جو ایک بچن ہے وہ مننا گے جو ستگرو کہیں گے
کم سلطن پراپت ہم لہے
پر یہ دسو کہ سانو جی بادشاہی ہے یہ کیویں ملے گی
سگرو بھیت بوجھ کر لیا
یہ سارا جڑا بھیت ہے یہ پوچھ کے لیا کرو
کون کاج تو کرے بناؤ
دسو سوال کی ہے ਜਿਹੜਾ ਕਾਰਜ ਹੈ ਜਿਹੜਾ ਅਸੀਂ ਕਰੀਏ
ਇਮਰ ਸੁਣ ਨੰਦ ਲਾਲ ਕਾ ਤਿਆਰ
ਇਉਂ ਸੁਣ ਕੇ ਭਾਈ ਨੰਦ ਲਾਲ ਜੀ ਤਿਆਰ ਹੋਏ
ਚੜ ਮਗ ਚਲਿਓ ਸੇਕ ਰਤਾ ਧਾਰ
ਸਿੱਧੂ ਤਾਂ ਧਾਰ ਕੇ ਹੀ ਛੇਤੀ ਨਾਲ ਘੋੜਿਆਂ ਤੇ ਸਵਾਰ ਹੋ ਕੇ ਗੁਰਾਂ ਵੱਲ ਚੱਲ ਪਏ
ਸਿਰੇ ਗੁਰ ਪਾਸ ਆਣ ਕਰ ਮਿਲੇ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਦਰਸ਼ਨ ਕੀਤੇ
ਚਰਨ ਕਮਲ ਪਰ ਸਿਰ ਧਰ ਭਲੇ
ਭਲੇ ਤਰੀਕੇ ਨਾਲ ਪਿਆਰ ਨਾਲ ਟਿਕਾ ਕੇ ਆਪਣਾ ਮਸਤਕ ਚਰਨਾਂ ਦੇ ਉੱਪਰ
ਬੈਠੇ ਸਨਮੁਖ ਸਗਲ ਸੁਣਾਈ
ਸਾਹਮਣੇ ਬੈਠ ਕੇ ਸਾਰੀ ਗੱਲਬਾਤ ਸੁਣਾਉਣਾ ਕੀਤੀ ਹੈ
ਕਿਹਾ ਕਰਤੱਬ ਸ਼ਾਹ ਬਣ ਆਈ
ਤੇ ਮਹਾਰਾਜ ਜਿਹੜਾ ਬਾਦਸ਼ਾਹ ਲਈ ਕੀ ਕਰਤੱਬ ਬਣ ਆਉਂਦਾ ਆਪ ਜੀ ਨੇ ਕਿਹਾ ਸੀ ਕਿ ਬਾਦਸ਼ਾਹ ਇੱਕ ਕੰਮ ਕਰੇ ਸਾਡੇ ਕਿਹਾ
ਜਿਮ ਫਰਮਾਲਾ ਮਨ ਸੋਏ
ਸੋ ਜਿਵੇਂ ਆਪ ਜੀ ਫਰਮਾਓਗੇ ਨਾ ਉਸੇ ਤਰ੍ਹਾਂ ਹੀ ਬਾਦਸ਼ਾਹ ਮੰਨੇਗਾ
ਲੜਦੇ ਕੀ ਜੈ ਸ਼ਕਤ ਨਾ ਕੋਈ
ਕਿਉਂਕਿ ਬਾਦਸ਼ਾਹ ਵਿੱਚ ਲੜਨ ਦੀ ਤਾਂ ਕੋਈ ਸ਼ਕਤੀ ਨਹੀਂ ਹੈ ਲੜਾਈ ਨਹੀਂ ਕਰ ਸਕਦਾ ਉਹਦੇ ਅੰਦਰ ਕੋਈ ਸ਼ਕਤੀ ਨਹੀਂ ਹੈ
ਕਿਰਪਾ ਸਿੰਧ ਸੁਣ ਤਵੇ ਬਖਾਨਾ
ਕਿਰਪਾ ਸਿੰਧ ਕਿਰਪਾ ਦੇ ਸਮੁੰਦਰ ਸਤਿਗੁਰੂ ਮਹਾਰਾਜ ਨੇ ਸੁਣ ਕੇ ਤਦੋਂ ਬਚਨ ਕਿਹਾ
ਧਰਤੀਰਜ ਬਣਿਆ ਸਾਵਧਾਨਾ
ਭਾਈ ਧੀਰਜ ਧਾਰ ਕੇ ਸਾਵਧਾਨ ਬਣੋ ਸਾਡੇ ਤੇ ਵਿਸ਼ਵਾਸ ਕਰੋ
ਬਣੇ ਨਾ ਦੇਸ਼ ਤਿਆਗ ਕਰ ਭੱਜਣ
ਭੱਜਣਾ ਨਹੀਂ ਬਣਦਾ ਉਹਦਾ ਕਿ ਦੇਸ਼ ਨੂੰ ਛੱਡ ਕੇ ਭੱਜ ਜਾਣਾ
ਭਾਜੇ ਤੇ ਪ੍ਰਾਪਤ ਹੋਏ ਰਾਜ ਨਾਲ
ਕਿਉਂਕਿ ਭੱਜਣ ਨਾਲ ਕੋਈ ਰਾਜ ਭਾਗ ਪ੍ਰਾਪਤ ਨਹੀਂ ਹੁੰਦਾ
ਜੇ ਤਾਂ ਮਿਲੇ ਨਾ ਅੱਛੀ ਬਾਤ
ਇਸ ਕਰਕੇ ਜੇ ਨਾ ਮਿਲੇ ਉਹਨੂੰ ਤਾਂ ਅੱਛੀ ਬਾਤ ਹੈ
ਸਮਝ ਲੇ ਨਿਜ ਪਿਤਕੀ ਭਾਤ
ਕਿਉਂਕਿ ਜੇ ਤਾਰਾ ਆਜਮ ਨੂੰ ਜਾ ਕੇ ਮਿਲਿਆ ਫਿਰ ਚੰਗੀ ਗੱਲ ਨਹੀਂ ਫਿਰ ਬਸ ਤਾਰ ਆਜਮ ਨੇ ਤਾਂ ਸਿੱਧਾ ਉਹੀ ਕੰਮ ਕਰਨਾ ਜਿਹੜਾ ਨਰੰਗੇ ਨੇ ਕੀਤਾ ਆਪਣੇ ਭਰਾ ਪਿਤਾ ਮਾਰਤਾ ਭਰਾ ਮਾਰਤੇ ਜੇ ਤਾਰ ਆਜਮ ਨੂੰ ਜਾ ਕੇ ਮਿਲੇਗਾ ਉਹ ਇਹਨੂੰ ਮਾਰ ਹੀ ਦੇਵੇਗਾ
ਭਰਾਤ ਸਭ ਕੀ ਕਰ ਹਾਨ
ਪਿਤਾ ਤੇ ਭਰਾਵਾਂ ਦੀ ਹਾਨੀ ਕੀਤੀ ਜਿਵੇਂ ਨਰੰਗੇ ਨੇ
ਕਰਕੇ ਜ਼ੋਰ ਭਇਓ ਸੁਲਤਾਨ
ਉਹ ਆਪਣੇ ਜ਼ੋਰ ਦਾ ਸਦਕਾ ਸੁਲਤਾਨ ਬਣਿਆ ਹੈ ਸਹੀ ਮਾਨਿਆਂ ਵਿੱਚ ਤਾਂ ਦਾਰਾ ਸ਼ਕੋ ਦੀ ਗੱਦੀ ਸੀ ਇਹ ਇਸ ਕਰਕੇ ਉਹਨੂੰ ਨਹੀਂ ਦਿੱਤੀ ਉਹਨੂੰ ਮਾਰ ਦਿੱਤਾ ਪਿਤਾ ਨੂੰ ਮਾਰ ਦਿੱਤਾ ਭਰਾਵਾਂ ਨੂੰ ਮਾਰ ਦਿੱਤਾ ਜੇ ਕਿਤੇ ਦਾਰਾ ਸ਼ਕੋ ਬਹਿ ਜਾਂਦਾ ਗੱਦੀ ਤੇ ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਵੀ ਸੀ ਨਾਲ ਫਿਰ ਧਰਮ ਦਾ ਰਾਜ ਹੋ ਜਾਂਦਾ ਪਰ ਜਿਵੇਂ ਅਕਾਲ ਪੁਰਖ ਨੂੰ ਪਾਉਂਦਾ
ਤ੍ਰਿਤੀਆ ਬਾਤ ਲੜਨ ਕੀ ਹੈ
ਤੀਸਰੀ ਗੱਲ ਹੈ ਲੜਨ ਦੀ ਉਹ ਵੀ ਸੁਣ ਲਓ
ਜਾਂ ਤੇ ਸਲਤਨ ਕੋ ਲਹਿ
ਇਹ ਅਸੀਂ ਪੱਕਾ ਇਹਨੂੰ ਵਚਨ ਕਰਦੇ ਹਾਂ ਕਿ ਇਹਨੂੰ ਰਾਜ ਮਿਲੇਗਾ ਹੀ ਮਿਲੇਗਾ
ਇਨ ਕਰਕੇ ਪਾਤਸ਼ਾਹਿਤ ਸਾਰੀ
ਇਹਨਾਂ ਦੇ ਘਰ ਦੀ ਜਿੰਨੀ ਸਾਰੀ ਪਾਤਸ਼ਾਹਤ ਹੈ
ਨਾਸ ਕਰੀ ਹਮ ਲਖ ਦੁਰਚਾਰੀ
ਅਸੀਂ ਹੀ ਨਾਸ ਕੀਤੀ ਹੈ ਦੁਰਾਚਾਰੀ ਖੋਟੇ ਬੰਦੇ ਜਾਣ ਕੇ ਨਰੰਗੇ ਦਾ ਰਾਜ ਅਸੀਂ ਵੀ ਨਾਸ ਕੀਤਾ ਨਰੰਗੇ ਦਾ ਵੀ ਨਾਸ ਕੀਤਾ ਨਿੰਦਕ ਕੀ ਟੁੱਟੀ ਅੱਧ ਬੀਚ ਹੋ ਸਕਦਾ ਹੋਰ ਜਿਉਂਦਾ ਰਹਿੰਦਾ ਪਰ ਅਸੀਂ ਵੀ ਕੁਝ ਤਰੀਕੇ ਨਾਲ ਸਜ਼ਾ ਦਿੱਤੀ ਆ ਉਹਨੂੰ
ਸ਼ਰਨ ਪਰਿਵਾਰ ਬਿਨੇ ਬਖਾਨੀ
ਜਦੋਂ ਸ਼ਰਨ ਪੈ ਗਿਆ ਜਦੋਂ ਬੇਨਤੀ ਹੀ ਕੀਤੀ ਸਾਨੂੰ
ਜਾਂ ਤੇ ਦੇਣ ਇਸੇ ਕੋ ਮਾਨੀ
ਇਹ ਸਾਡੀ ਸ਼ਰਨ ਪਿਆ ਹੈ ਤਾਰਾ ਆਜਮ ਤਾਂ ਚਰਨ ਨਹੀਂ ਪਿਆ ਉਹਦੇ ਕੋਲ ਤਾਂ ਬੜੀ ਪਹਿਲਾਂ ਹੀ ਫੌਜ ਹੈ ਇਹ ਸ਼ਰਨ ਪਿਆ ਹੈ ਜਿਹੜਾ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰੇ ਸੋ ਉਸੇ ਨੂੰ ਹੀ ਵਾਹਿਗੁਰੂ ਰਾਜ ਦੇ ਦਿੰਦਾ ਹੈ
ਕਾਰਨ ਘਣੇ ਜਾਣ ਕਰ ਦਈ
ਹਾਂ ਇਹਦੇ ਵਿੱਚ ਵੀ ਬੜੇ ਕਾਰਨ ਨੇ ਅਸੀਂ ਤਾਰਾ ਆਜਮ ਨੂੰ ਵੀ ਰਾਜ ਦੇ ਸਕਦੇ ਹਾਂ ਪਰ ਇਹਦੇ ਵਿੱਚ ਵੀ ਕਾਰਨ ਹਨ ਕਈ ਤਾਂ ਇਹਨੂੰ ਕਿਹਾ ਹੈ
ਅਰ ਇਸ ਕੇ ਬੈ ਲੱਗ ਲੱਖ ਗਏ ਲਈ
ਫਿਰ ਅਸੀਂ ਇਹ ਵੀ ਜਾਣਿਆ ਕਿ ਤਾਰਾ ਆਜਮ ਦੀ ਜਿਹੜੀ ਉਮਰ ਹੈ ਨਾ ਉਹ ਛੋਟੀ ਹੀ ਹੈ ਉਹ ਛੇਤੀ ਹੀ ਮਰ ਜਾਵੇਗਾ
ਨਾ ਠਹਿਰੇ ਕਿਸ ਤੋਂ ਕਰ ਆਸੀ
ਇਹ ਕਰਕੇ ਉਹ ਕਿਸੇ ਦੀ ਆਸ ਕਰਕੇ ਠਹਿਰਨਾ ਨਾ ਕਰੇ
ਸਨਮੁਖ ਰਣ ਕਰ ਬਹੁ ਤਿਆਰੀ
ਤੇ ਮੈਦਾਨੇ ਜੰਗ ਦੇ ਵਿੱਚ ਤਿਆਰੀ ਕਰੇ ਬਹਾਦਰ ਸ਼ਾਹ ਤੇ ਉਧਰੋਂ ਤਾਰਾ ਆਜਮ ਵੱਲ ਨਾ ਦੇਖੇ ਕਿ ਉਹਦੇ ਕੋਲ ਫੌਜ ਹੈ ਬਸ ਭਰੋਸਾ ਕਰਕੇ ਲੜੇ ਉਹ ਤਿਆਰੀ ਕਰਵਾਓ, ਲੜਾਈ ਕਰਵਾਓ, ਅਸੀਂ ਦੇਣਾ ਕਰਾਂਗੇ ਰਾਜ।
ਤਾਰਾ ਆਜਮ ਕੋ ਹਮ ਮਾਰਾ ਹੈ,
ਹਾਂ ਇਹ ਅਸੀਂ ਬਚਨ ਕਰਦੇ ਹਾਂ, ਤਾਰਾ ਆਜਮ ਨੂੰ ਅਸੀਂ ਖੁਦ ਆਪਣੇ ਹੱਥੀਂ ਜਾ ਕੇ ਮਾਰਾਂਗੇ।
ਪੁੰਨ ਸਾਹ ਮਿਲੇ ਤਖਤ ਬਿਠਾਰਾ ਹੈ,
ਫਿਰ ਅਸੀਂ ਸਾਰੇ ਜਣੇ ਮਿਲ ਕੇ ਤਖਤ ਦੇ ਉੱਤੇ ਇਹ ਬਹਾਦਰ ਸ਼ਾਹ ਨੂੰ ਬਿਠਾਵਾਂਗੇ।
ਜੰਮੂ ਬਟੋਰਾ ਬਹੁ ਨਿਜ ਸੰਗ,
ਆਪਣੇ ਨਾਲ ਬਹੁਤ ਸਾਰੀ ਫੌਜ ਬਹਾਦਰ ਸ਼ਾਹ ਨੂੰ ਚਾਹੀਦਾ ਕਿ ਇਕੱਠੀ ਕਰ ਲਵੇ।
ਰਾਜ ਨਾ ਪ੍ਰਾਪਤ ਹੋਏ ਬਿਨ ਜੰਗ,
ਕਿਉਂਕਿ ਜੰਗ ਕੀਤੇ ਤੋਂ ਬਿਨਾਂ ਇਹਨੂੰ ਰਾਜ ਮਿਲਣਾ ਨਹੀਂ, ਇਸ ਕਰਕੇ ਇਹਨੂੰ ਜੰਗ ਕਰਨਾ ਹੀ ਪੈਣਾ ਹੈ।
ਨਿਸ਼ਚਾ ਕਰੋ ਸਰਵ ਕੁਛ ਪਾਵੋ,
ਨਿਸ਼ਚਾ ਕਰੋ ਤਾਂ ਸਾਰਾ ਕੁਛ ਗੁਰੂ ਘਰ ਤੋਂ ਲੈ ਲਓਗੇ, ਜੇ ਭਰੋਸਾ ਕਰੋਗੇ ਤਾਂ ਹੀ ਮਿਲੇਗਾ।
ਛੇ ਘਰ ਜਾਏ ਤਿਆਰੀ ਕਰਵਾਵੋ,
ਬਸ ਇੱਕ ਕੰਮ ਕਰੋ ਕਿ ਛੇਤੀ ਨਾਲ ਜਾ ਕੇ ਆਪਣੀਆਂ ਫੌਜਾਂ ਦੀ ਤਿਆਰੀ ਕਰਵਾ ਲਓ।
ਸੁਣ ਕਰ ਨੰਦ ਲਾਲ ਸਭ ਗਾਥਾ,
ਸੁਣ ਕੇ ਸਾਰੀ ਗਾਥਾ ਸਤਿਗੁਰਾਂ ਤੋਂ ਭਾਈ ਨੰਦ ਲਾਲ ਜੀ।
ਚਰਨ ਸਰੋਜਣ ਪਰ ਧਰ ਮਾਥਾ,
ਚਰਨਾ ਕਮਲਾਂ ਤੇ ਮੱਥਾ ਟੇਕਣਾ ਕੀਤਾ।
ਗਯੋ ਤੁਰਤ ਜੈ ਹਜ਼ਰਤ ਨੰਦਨ,
ਉਹ ਜਿੱਥੇ ਹਜ਼ਰਤ ਤੋਂ ਭਾਵ ਨਿਰੰਗੇ ਦਾ ਨੰਦਨ ਪੁੱਤਰ ਇਹ ਬੈਠਾ ਸੀ ਬਹਾਦਰ ਸ਼ਾਹ।
ਉੱਤਰ ਪਹੁੰਚਿਓ ਕੇਨਸ ਬੰਧਨ,
ਉੱਤਰ ਕੇ ਪਹੁੰਚਿਆ ਤੇ ਜਾ ਕਰਕੇ ਦੱਦੇ ਨਾਲ ਬੰਧਨ, ਬੰਧਨਾ ਬੰਧਨ ਨੀ ਕਹਿਣਾ ਧੱਦੇ ਨਾਲ, ਬੰਧਨ ਤਾਂ ਫਿਰ ਬੰਧਨ ਪੈ ਗਏ, ਬੰਧਨ ਕੀਤੀ ਜਾ ਕੇ।
ਗੁਰ ਕੀ ਕਹਿਵਤ ਸਗਲ ਸੁਣਾਈ,
ਸੋ ਸਤਿਗੁਰੂ ਮਹਾਰਾਜ ਦੇ ਸਾਰੇ ਬਚਨ ਉਸੇ ਪ੍ਰਕਾਰ ਜਾ ਕੇ ਸੁਣਾਉਣਾ ਕੀਤੇ ਹਨ।
ਨਿਸ਼ਚਾ ਜਾਣ ਸਲਤਨ ਪਾਈ,
ਨਿਸ਼ਚਾ ਜਾਣ ਭਾਈ ਨੰਦ ਲਾਲ ਤਾਂ ਬਹੁਤ ਨਿਸ਼ਚਾ ਸੀ, ਪਰ ਦੂਜੇ ਨੂੰ ਨਿਸ਼ਚਾ ਦਿਵਾਉਣਾ ਬੜਾ ਔਖਾ ਹੁੰਦਾ, ਫੇਰ ਵੀ ਕਹਿੰਦੇ ਨੇ ਕਹਿੰਦੇ ਨਿਸ਼ਚਾ ਕਰ, ਹੁਣ ਨਿਸ਼ਚਾ ਪੱਕਾ ਰਾਜਾ ਬਣੇਗਾ ਤੂੰ, ਤੂੰ ਭਰੋਸਾ ਕਰ ਮਹਾਰਾਜ ਜੀ ਤੇ।
ਸਰ ਪਰ ਧਰ ਸ੍ਰੀ ਗੁਰ ਹੱਥਾ,
ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇਰੇ ਸਿਰ ਦੇ ਉੱਤੇ ਆਪਣਾ ਕਰ ਕਮਲ ਰੱਖ ਦਿੱਤਾ। ਹੁਣ
ਮਨ ਕਹਿਓ ਭਾਵਨੀ ਸਾਥਾ,
ਬਸ ਉਹਨਾਂ ਦੇ ਕਹੇ ਹੋਏ ਬਚਨ ਨੂੰ ਭਾਵਨਾ ਨਾਲ ਮੰਨ ਲੈਣਾ ਕਰ।
ਸੰਤ ਬਹਾਦਰ ਸ਼ਾਹ ਬਖਾਨਾ,
ਸੁਣ ਕੇ ਬਹਾਦਰ ਸ਼ਾਹ ਨੇ ਇਸ ਪ੍ਰਕਾਰ ਕਿਹਾ,
ਲਸ਼ਕਰ ਲੜ ਖੇਤ ਕੇ ਤਾਨ,
ਫਿਰ ਉਹੀ ਗੱਲ ਬੰਦਿਆਂ ਵਾਲੀ, ਆਮ ਜਿਵੇਂ ਲੋਕ ਆਪਣੇ ਵੀ ਐਂ ਕਰਦੇ ਨੇ, ਕਿਉਂਕਿ ਸਤਿਗੁਰੂ ਦੇ ਨਾਲ ਇਸ ਤਰ੍ਹਾਂ ਆਪਾਂ ਵਰਤਦੇ ਹਾਂ ਜਿਵੇਂ ਆਮ ਬੰਦਾ ਹੁੰਦਾ, ਵੀ ਇਹ ਕਿਵੇਂ ਹੋ ਸਕਦਾ, ਉਹ ਕਿਵੇਂ ਹੋ ਸਕਦਾ, ਇਹ ਵੀ ਇਹੀ ਗੱਲ ਕਰੀ ਜਾਂਦਾ। ਫਿਰ ਉਹੀ ਗੱਲ ਕਹਿੰਦਾ, ਫੌਜ ਕਿੱਥੋਂ ਲਿਆਉਣਗੇ, ਇੰਨੀ ਫੌਜ ਮੇਰੇ ਕੋਲ ਹੈ ਨੀ, ਇਹ ਬਸ ਇਹੀ ਗੱਲ ਕਰੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਨੇ ਸਤਿਗੁਰੂ ਸਾਡੇ, ਇਸ ਕਰਕੇ ਸਭਨਾਂ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੁੱਖ ਸਾਰੇ, ਉਹਨਾਂ ਦਾ ਭਰੋਸਾ ਦਿਵਾਉਣਾ ਵੀ ਔਖਾ ਹੈ ਕਿ ਸਤਿਗੁਰੂ ਨੂੰ ਫੌਜ ਦੀ ਜ਼ਰੂਰਤ ਨਹੀਂ ਹੁੰਦੀ।
ਸ਼ੀਘਰ ਚੱਲਿਓ ਜਾਏ ਨਾ ਕੋਈ,
ਕਿਉਂਕਿ ਸ਼ੀਘਰ ਛੇਤੀ ਦੇ ਨਾਲ ਫੌਜ ਇਕੱਠੀ ਮੈਂ ਵੀ ਨਹੀਂ ਕਰ ਸਕਦਾ।
ਬਿਨ ਸਭ ਟਾਣ ਲੜਬੋ ਕਿਵ ਹੋਈ,
ਬਿਨਾਂ ਸੂਰਮਿਆਂ ਤੋਂ ਜੰਗ ਕਿਵੇਂ ਲੜਾਂਗੇ।
ਬੋਲੋ ਨੰਦ ਲਾਲ ਸੁਣ ਲਿਓ,
ਭਾਈ ਨੰਦ ਲਾਲ ਜੀ ਬੋਲੇ, ਕਹਿੰਦੇ ਜਿਵੇਂ ਗੁਰਾਂ ਨੇ ਬਚਨ ਕੀਤਾ ਸੁਣ ਲੈ ਧਿਆਨ ਦੇ ਨਾਲ।
ਜਿਮ ਗੁਰ ਭਾਖਿਓ ਤਥਾ ਕਰੇ,
ਬਸ ਜਿਵੇਂ ਜਿਵੇਂ ਸਤਿਗੁਰੂ ਕਹਿੰਦੇ ਨੇ ਨਾ ਉਸੇ ਉਸੇ ਤਰ੍ਹਾਂ ਤੂੰ ਕਰੀ ਜਾਣਾ, ਤੇਰੀ ਜਿੱਤ ਹੋਵੇਗੀ।
ਤਾਰਾ ਆਜਮ ਕੋ ਹੱਕ ਕਰਨਾ,
ਕਿਉਂਕਿ ਤਾਰਾ ਆਜਮ ਨੂੰ ਗੁਰਾਂ ਨੇ ਮਾਰਨਾ ਹੀ ਮਾਰਨਾ, ਜੇ ਉਨ੍ਹਾਂ ਨੇ ਬਚਨ ਕਰ ਲਿਆ ਕਿ ਉਹਨੂੰ ਮਾਰਨਾ ਤਾਂ ਉਨ੍ਹਾਂ ਨੇ ਮਾਰ ਹੀ ਦੇਣਾ।
ਹਮ ਕਰ ਹੈ ਸ੍ਰੀ ਗੁਰ ਹਮ ਵਰਨਾ,
ਫਿਰ ਉਨ੍ਹਾਂ ਨੇ ਆਪਣੇ ਮੁਖਾਰਬਿੰਦ ਵਿਚੋਂ ਕਿਹਾ ਕਿ ਹਮ ਕਰ ਹੈ, ਅਸੀਂ ਮਾਰਾਂਗੇ ਤਾਰਾ ਆਜਮ ਨੂੰ, ਫਿਰ ਦਿਖਾ ਦਿਆਂਗੇ, ਨਾਲੇ ਉੱਥੇ ਵੀ ਨਹੀਂ ਆਵਾਂਗੇ, ਬੈਠੇ ਵੀ ਉੱਥੇ ਰਹਾਂਗੇ, ਤੇ ਇੱਥੋਂ ਬੈਠੇ ਗੁਪਤ ਰੂਪ ਵਿਚ ਜਾ ਕੇ ਸ਼ਹੀਦੀ ਫੌਜਾਂ ਲੈ ਕੇ ਤਾਰਾ ਆਜਮ ਨੂੰ ਮਾਰਾਂਗੇ, ਨਾਲੇ ਮਾਰਨਗੇ ਵੀ ਮਹਾਰਾਜ।
ਤੇ ਪਿੱਛੇ ਲਸ਼ਕਰ ਬਹੁਤ,
ਸੋ ਉਹਦੇ ਤੋਂ ਬਾਅਦ ਜਿਤਨਾ ਬਹੁਤ ਜ਼ਿਆਦਾ ਜਿਹੜੀ ਫੌਜ ਹੈ,
ਬਿਨਾਂ ਸਕੇਲੇ ਸਭ ਹੋਏ ਤੇਰੋ,
ਜਦ ਤਾਰਾ ਆਜਮ ਨੂੰ ਮਾਰਨਗੇ ਨਾਲ 15-20 ਜਿਹੜੇ ਉਹਦੇ ਖਾਸ ਬੰਦੇ ਉਨ੍ਹਾਂ ਨੂੰ ਵੀ ਉਲਟਾ ਦੇਣਗੇ, ਫਿਰ ਫੌਜ ਕਿਹਦੀ ਹੈ, ਤੇਰੀ ਹੀ ਤਾਂ ਹੈ, 22 ਲੱਖ ਫੌਜ ਦਾ ਮਾਲਕ ਤੂੰ 6 ਵਿਚ ਹੀ ਬਣ ਜਾਣਾ ਹੈ।
ਵਿਜੈ ਕਰਨ ਕਾ ਭਾਰ ਬਸਾਲਾ,
ਜਿੱਤ ਕਰਵਾਉਣ ਦਾ ਬੜਾ ਭਾਰੀ ਹੈ ਜਿਹੜਾ ਭਾਰ ਹੈ, ਗੁਰਾਂ ਨੇ ਆਪਣੇ ਮੋਢਿਆਂ ਤੇ ਲੈ ਲਿਆ ਹੈ।
ਸੋ ਸਭ ਪ੍ਰਭ ਕੋ ਹੈ ਸਭ ਕਾਲਾ,
ਉਹ ਸਾਰਾ ਬੋਝ ਸਤਿਗੁਰੂ ਕਹਿੰਦੇ ਮੇਰੇ ਤੇ ਛੱਡ ਦਿਓ, ਸਭ ਗੱਲ ਮੇਰੇ ਤੇ ਛੱਡ ਦਿਓ, ਮੈਂ ਆਪੇ ਕਰਾਂਗਾ, ਤੁਸੀਂ ਸਿਰਫ਼ ਸਾਡਾ ਧਿਆਨ ਕਰਨਾ, ਗੁਰੂ ਜਪਣਾ ਹੈ।
ਬੀਜ ਖਰੋ ਹੋਨੋ ਤੁਵ ਕਾਜ।
ਤੈਨੂੰ ਤਾਂ ਅਸੀਂ ਇੱਕ ਮਿੱਟੀ ਦਾ ਪੁਤਲਾ ਬਣਾ ਕੇ ਵਿੱਚ ਊਈ ਖਿਡਾਉਣਾ, ਕੰਮ ਤਾਂ ਸਾਰਾ ਅਸੀਂ ਖੁਦੇ ਕਰਾਂਗੇ ਆ ਕੇ।
ਇਮ ਕਰ ਨਿਸ਼ਚੈ ਲੀਜੈ ਰਾਜ।
ਇਉਂ ਨਿਸ਼ਚਾ ਕਰੋ ਕਿ ਰਾਜ ਤੁਹਾਨੂੰ ਮਿਲੇਗਾ, ਤੁਹਾਡਾ ਤਾਂ ਸਿਰਫ ਨਾਂ ਹੈ, ਕੰਮ ਸਤਿਗੁਰੂ ਕਰਦੇ ਨੇ ਆਪੇ।
ਭਾਜ ਚੱਲਣ ਕੈ ਮਿਲਵੈ ਮਾਹੀ।
ਇਸ ਕਰਕੇ ਭੱਜ ਜਾਣਾ ਜਾਂ ਮਿਲਣੇ ਦੇ ਵਿੱਚ
ਸੰਕਟ ਬਣੇ ਲੱਖ ਸੁਖ ਮਾਹੀ ਨਾਹੀ।
ਇਸ ਕਰਕੇ ਸੰਕਟ ਹੀ ਬਣਨਾ ਹੈ, ਜੇ ਭੱਜ ਜਾਏਗਾ ਫੇਰ ਤੈਨੂੰ ਸੁਖ ਨੀ ਮਿਲਣਾ। ਜਾਂ ਇੱਕ ਤਾਂ ਭੱਜਣਾ, ਇੱਕ ਤਾਰਾ ਆਜਮ ਦੇ ਨਾਲ ਮਿਲਣਾ, ਇਹ ਦੋਨੋਂ ਗੱਲਾਂ ਤੈਨੂੰ ਦੁੱਖਦਾਈ ਹੀ ਹਨ। ਨਾ ਤੂੰ ਭੱਜਣਾ ਨਾ ਤਾਰਾ ਆਜਮ ਨੂੰ ਮਿਲਣਾ, ਤੂੰ ਸਿਰਫ ਜੰਗ ਕਰਨੀ ਤੈਨੂੰ ਹੁਕਮ ਹੈ।
ਤੋ ਜੀਵਨ ਮੈਂ ਸੰਸਾ ਹੋਏ।
ਫੇਰ ਦੇਖ ਲਾ ਤੇਰੇ ਜਿਉਣ ਚ ਸੰਸਾ ਖੜਾ ਹੋ ਜਾਣਾ, ਫੇਰ ਮਰ ਜਾਣਾ ਤੂੰ।
ਜਾਂ ਤੇ ਤਿਆਗ ਦੇਹ ਮਤ ਦੋਏ।
ਇਸ ਕਰਕੇ ਦੋਨੋਂ ਮਤੇ ਤਿਆਗ ਦੇ, ਨਾ ਭੱਜਣਾ ਆਪਾਂ ਨਾ ਉਹਦੇ ਨਾਲ ਮਿਲਣਾ ਆਪਾਂ ਜੰਗ ਕਰਨਾ।
ਲੜਨੋ ਸਨਮੁਖ ਹੀ ਬਣ ਆਵੇ।
ਆਪਾਂ ਸਾਹਮਣੇ ਮੱਥੇ ਜਾ ਕੇ ਲੜਾਂਗੇ ਚੰਗੀ ਤਰ੍ਹਾਂ।
ਜੋ ਜੂਝੈ ਜੇ ਜੂਝੈ ਤੋ ਭਿਸ਼ਟ ਸੁਧਾਵੇ।
ਹਾਂ, ਜੇ ਲੜ ਮਰੋ ਤਾਂ ਵੀ ਚੰਗੀ ਗੱਲ ਹੀ ਹੈ, ਗੁਰਾਂ ਦੇ ਬਚਨ ਮੰਨ ਕੇ ਜੇ ਤੂੰ ਮੰਨੋ ਕਿ ਇੱਥੇ ਮਾਰਿਆ ਗਿਆ ਨਾ, ਤਾਂ ਵੀ ਸਤਿਗੁਰੂ ਨਰਕਾਂ ਨੂੰ ਨੀ ਜਾਣ ਦੇਣਗੇ, ਬਿਸ਼ਤਾਂ ਨੂੰ ਭੇਜ ਦੇਣਗੇ।
ਜੀਵਤ ਰਹੇ ਸ਼ਾਹ ਪਦ ਲੈ ਹੈ।
ਜੇ ਜਿਉਂਦੇ ਰਹੇਗੇ ਤਾਂ ਬਾਦਸ਼ਾਹ ਦੀ ਪਦਵੀ ਪ੍ਰਾਪਤ ਕਰਾਂਗੇ।
ਸ੍ਰੀ ਗੁਰੂ ਫਤਿਹ ਤੋਹੇ ਕੋ ਦੇ ਹੈ।
ਕਿਉਂਕਿ ਫਤਿਹ ਤਾਂ ਸਤਿਗੁਰੂ ਜੀ ਦੇ ਕੋਲ ਹੀ ਆ, ਜਿਹਨੂੰ ਜੀ ਕਰੇ ਫਤਿਹ ਦੇ ਦੇਣ, ਜਿਹਨੂੰ ਜੀ ਕਰੇ ਹਾਰ ਦੇ ਦੇਣ, ਉਨ੍ਹਾਂ ਦੇ ਹੱਥ ਵਿਚ ਹੀ ਹੁੰਦਾ ਹੈ।
ਇਤਿਹਾਦਕ ਕਹਿ ਧੀਰਜ ਦੀਨ।
ਇਤਿਹਾਦਕ ਕਹਿ ਕੇ ਫਿਰ ਧੀਰਜ ਦੇਣਾ ਕੀਤਾ।
ਸੈਨ ਸਕੇਲਣ ਜਿੱਤ ਕਿੱਤ ਕੀਨ।
ਫਿਰ ਜਿੱਥੋਂ ਕਿੱਥੋਂ ਸਾਰੀ ਜਿੰਨੀ ਕੁ ਫੌਜ ਇਕੱਠੀ ਹੋ ਸਕਦੀ ਸੀ ਬਹਾਦਰ ਸ਼ਾਹ ਨੇ ਕੀਤੀ।
ਕਰਿਓ ਕੂਚ ਸਨਮੁਖ ਤੈ ਅਵਤ।
ਇਸ ਕਰਕੇ ਕਰਿਓ ਕੂਚ ਸਨਮੁਖ ਤੇ ਆਵਤ, ਉਹਦੇ ਆਉਂਦਿਆਂ ਤਾਰਾ ਆਜਮ ਦੇ ਕੂਚ ਕੀਤਾ। ਚਲੋ ਜਿੱਧਰ ਨੂੰ ਤਾਰਾ ਆਜਮ ਆ ਰਿਹਾ ਚੰਬਲ ਘਾਟੀ ਵੱਲੋਂ, ਉਧਰ ਨੂੰ ਚੱਲੀਏ ਗਵਾਲੀਅਰ ਵੱਲ, ਇਹ ਲੜਾਈ ਹੋਈ ਜਾ ਕੇ।
ਗੁਰੂ ਭਰੋਸਾ ਧਰਤ ਸਧਾਵਤ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਭਰੋਸਾ ਕਰਦਾ ਹੋਇਆ ਧੌਲਪੁਰ ਦੇ ਕੋਲ ਜਾ ਕੇ ਜੰਗ ਹੋਇਆ ਇਹ।
ਕੋ ਮਰ ਰਹੇ ਕੇ ਲੇ ਹੋ ਰਾਜ।
ਜਾਂ ਤਾਂ ਫਿਰ ਮਰਨਾ ਜਾਂ ਰਾਜ ਲੈਣਾ, ਬਸ ਇੱਕੋ ਗੱਲ ਕਰਨੀ ਹੈ, ਦੌੜਨਾ ਨਹੀਂ ਹੈ।
ਪ੍ਰਭੂ ਨਿਭਾਏਗੇ ਨਿਜ ਲਾਜ।
ਇਹਦੇ ਚ ਸਤਿਗੁਰੂ ਨੇ ਆਪਣੀ ਲਾਜ ਨਿਭਾਉਣੀ ਹੈ। ਪ੍ਰਭ ਜੋ ਤੋ ਕਹਿ ਲਾਜ ਹਮਾਰੀ, ਉਹਨਾਂ ਨੂੰ ਵੀ ਸਾਡੀ ਲਾਜ ਹੈ ਜੀ।
ਚੰਬਲ ਸਲਤਾ ਕੋ ਚੱਲ ਪਰਿਓ।
ਉਸ ਵਕਤ ਜਿਹੜੀ ਚੰਬਲ ਸਲਤਾ ਨਦੀ ਸੀ, ਇਸ ਪਾਸੇ ਨੂੰ ਚੱਲਣਾ ਕੀਤਾ।
ਨੰਦ ਲਾਲ ਕੋ ਬਾਹਰ ਉਚਰਿਓ।
ਫਿਰ ਭਾਈ ਨੰਦ ਲਾਲ ਜੀ ਨੂੰ ਬਚਨ ਕੀਤਾ।
ਹਾਕਮ ਰਾਏ ਸੰਗ ਲੈ ਜਾਏ।
ਤੇ ਜਿਹੜਾ ਸਾਡਾ ਹਾਕਮ ਰਾਏ ਆ, ਵੱਡਾ ਵਜ਼ੀਰ ਹੈ, ਉਹਨੂੰ ਨਾਲ ਲੈ ਕੇ ਜਾਓ।
ਪ੍ਰਭ ਕੋ ਹਿੱਤ ਸਹਾਇਤਾ ਲਿਆਏ।
ਉਹ ਮਹਾਰਾਜ ਨੇ ਕਿਹਾ ਸੀ ਕਿ ਮੈਂ ਆ ਕੇ ਮਾਰਾਂਗਾ ਤਾਰਾ ਆਜਮ ਨੂੰ, ਫਿਰ ਉਹਨਾਂ ਨੂੰ ਨਾਲ ਭੱਲਿਆਓ, ਉਹ ਤਾਂ ਆਪ ਤਾਂ ਆਏ ਨੀਗੇ, ਤੇ ਫਿਰ ਮੈਨੂੰ ਕਿਵੇਂ ਬਚਾਉਣਗੇ ਆ ਕੇ।
ਇੱਕ ਸਵਾਲ ਜੋ ਕਹੇ ਸੋ ਮੰਨ।
ਇੱਕ ਜਿਹੜਾ ਉਹਨਾਂ ਨੇ ਬਚਨ ਕੀਤਾ ਕਿ ਉਹ